ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਤ ਮਹੱਲਾ ਪੰਜਵਾਂ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ ਹਰ ਜੀਉ ਨਿਮਾਨਿਆ ਤੂੰ ਮਾਨ ਨਚੀਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਹਰ ਜੀਉ ਨਿਮਾਨਿਆ ਤੂੰ ਮਾਨ ਨਚੀਜਿਆ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਜੀ ਵਿਖੇ ਆਪੋ ਆਪਣੇ ਘਰਾਂ ਅੰਦਰ ਮੀਡੀਆ ਦੇ ਸਾਧਨ ਰਾਹੀਂ ਅੰਮ੍ਰਿਤ ਵੇਲੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਸਾਰਿਆਂ ਨੂੰ ਸ੍ਰੀ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਬਖਸ਼ਿਸ਼ ਹੋਇਆ ਉਸ ਦੀ ਕਥਾ ਵਿਚਾਰ ਕਰਨ ਸੁਣ ਵਾਸਤੇ ਇਕੱਤਰ ਹੋਏ ਹਾਂ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਤੋਂ ਪਹਿਲਾਂ ਅੱਜ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦਾ ਜੋਤੀ ਜੋਤ ਗੁਰਪੁਰਬ ਹੈ ਉਸ ਗੁਰਪੁਰਬ ਦੇ ਸੰਬੰਧ ਅੰਦਰ ਕੁਝ ਵਿਚਾਰਾਂ ਆਪ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਜਾਣ। ਕੱਲ ਦੇ ਦੀਵਾਨਾਂ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਪਿਤਾ ਗੁਰਦੇਵ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਤੇ ਵੱਡੇ ਸਪੁੱਤਰ ਬਾਬਾ ਪ੍ਰਿਥੀ ਚੰਦ ਨੇ ਬੜਾ ਵਿਰੋਧ ਕੀਤਾ नरा विरोध ही नहीं किया, बहुत झगड़ा किया, बड़े बोल कबोल भी बोले उसने पिता गुरदेव नू। गाहे अवगाहे जदों उसकी बिरती हंकारी सी, लोभी सी, ते बाबा बुढ़ा साहिब जी ने समझाया भी सी बाबा पृथ्वी चंद नू के बाबा जी बिना निम्रता होए ना सेवा, सेवा कहां महा अहमेवा, के हंकार वधदा जा रहा तुहाडे अंदर, पर सेवा करके ते निम्रता होनी चाहीदी है, पर उल्ट हो रहा, सावधान हो। उसने असर नहीं सी कीता ओड़क नू जदों धन गुरु रामदास सच्चे पातशाह महाराज जी ने, धन श्री गुरु अर्जन देव सच्चे पातशाह महाराज जी नू गुरता गद्दी दी बख्शिश कीती। उसने बड़े कबोल बोले धन गुरु रामदास सच्चे पातशाह महाराज जी नू, सच्चे पातशाह जी ने सिख्या दिती। वो शब्द भी धन श्री गुरु ग्रंथ साहिब सच्चे पातशाह महाराज जी दे विच दर्ज है। काहे पूत झगरत हो संग बाप, जिनके जने बडीरे तुम हो, तिन स्यो झगरत पाप। के पुत्र पृथ्वी चंद वड्डियां दे नाल माता पिता दे नाल इस तरह खोटे बोल फिक्के बोल नहीं बोलने चाहिए। जिनके जने जिन्हां ने जन्म दिता पाल पलोस के वड्डियां कीता, उन्हां नूं इस तरह माड़े बचन बोलने शोभदे नहीं, जो साडे वास्ते भी सिख्या दायक है। असर उसनूं की होना सी, उल्टा जड़ी माया उन्हें हिसाब किताब दे विचों, क्योंकि कार विहार सारी उही घर दी निभाउंदा सी, हिसाब आमदन खर्च उस दे विचों जो माया लुकाई सी ना, वो फिर माया बोली बाबे पृथ्वी चंद दे अंदरों, कहन लगा तुसी मेरा हक मेरे छोटे भरा नूं दे के मैनूं सिख्या दे रहे हो ना, माया दे नाल मैं राजनीतिक लोकां नूं खरीदांगा, फिर इस माया दे नाल तुहानूं पिता नूं वी तुहाडे पुत्तर नूं वी मैं गिरफ्तार करवा देवांगा, ते राजनीतिक लोकां दी सहायता नाल मैं गुरियाई प्राप्त करांगा। बाबा बुढ़ा साहिब जी नूं वी बड़े खोटे बचन बाबा पृथ्वी चंद ने कहे सन। सच्चे पातशाह जी ने फिर बचन कहे सी कि जिस धन का तुम गर्व करत हो, सो धन किस है न आप, खिन मैं छोड़ जाए बिखया रस, तौ लागो संताप। के पुत्र पृथ्वी चंद है जिस माया दा हंकार करदा है ना, ये किसी दी मित नहीं बनी अज तक, पढ़ के वेख ला इतिहास, ना ते किसी दे नाल गई ते ना ये किसी दी मित बनी, पर तू एदा ही हंकार करी बैठा, ये ते एक छिन भंगर है, आई चलाई है, कदी आ गई कदी चले गई, पर ये किसी दा मित नहीं जिस दा तू सहारा लई बैठा। ओड़क नू सच्चे पातशाह जी इथों फिर श्री अमृतसर साहिब जी तो श्री गोइंदवाल साहिब चले जाते हैं जी। बाबा बुढ़ा साहिब जी होर गुरसिख सत्कार योग माता भानी जी भी नाल चले जाते हैं। अज दा जो दिन है भादों सुदी तीन सम्मत बिक्रमी 1638 नूं सन ईसवी 1581 नूं अमृत वेले सच्चे पातशाह जी श्री गोइंदवाल साहिब जी दी धरती ते अमृत वेले जागदे है जी, इशनान पान करके। उस तो उपरंत श्री बौली साहब जी दे विच जाके सच्चे पातशाह जी ने इशनान कीता, धन गुरु रामदास पातशाह महाराज जी ने। जिथे ध्यान स्थित होए उपरंत दीवान सजिया आसा दी वार दा सारा कीर्तन धन गुरु रामदास सच्चे पातशाह महाराज जी ने संगत विच बैठ के सिंघासन पर बैठ के ते सच्चे पातशाह महाराज जी ने आप सरवण कीता। जदों दीवान दी समाप्ति होई ना जी, धन गुरु रामदास सच्चे पातशाह महाराज जी ने फिर संगत नू उपदेश कीता कि संगत जी, असी गुरता गद्दी दी बख्शिश धन गुरु अर्जन देव सच्चे पातशाह महाराज जी नू बख्शिश कर दित्ती है, तुसी साडा ते पहले जो तीन सरूप सतगुरु होए ने चारां दा ही रूप जानना, जेड़ा चारे सतगुरां दा रूप जान के इन्हां दे चरनी लगेगा टहल कमावेगा उहदा लोक परलोक सुहेला होवेगा, जेड़ा भेद जानेगा वह दुख पावेगा। गुरबाणी विच भी पावन पवित्र महावाक हन, गुर परमेशर एको जान। उपदेश देण तो परंत फिर अज दे दिन श्री गोइंदवाल साहिब जी दी पावन पवित्र धरती ते धन गुरु रामदास सच्चे पातशाह महाराज जी ज्योति ज्योत रली संपूर्ण थिया राम दे महावाका अनुसार पंज भूतक शरीर नूं इस मात लोक तों साडे दुनियावी जीवां दियां अखां तों ओले कर लिया। धन गुरु रामदास सच्चे पातशाह महाराज जी दे ज्योति ज्योत गुरपुरब ते सच्चे पातशाह जी दे चरणा कमलां विच कोटां कोट नमस्कार है। अज सिख इतिहास अंदर एक बहुत अहम दिहाड़ा है ते एहो जे इतिहासक दिहाड़े बड़ी वार साडे सिख धर्म अंदर वापरे। पिछे जे भी इस अस्थान तों बेनती कीती सी कि किसे कौम दी चढ़दी कला वास्ते उस दी मजबूती वास्ते तीन प्रमुख कारण हुंदे है, उस कौम दी भाषा अपनी होवे, उस दा केंद्री अस्थान होवे, उस दा ग्रंथ अपना होवे। सच्चे पातशाह जी ने सानू तीन ही बख्शिशां कीतियां, समय समय ते कदी भाषा ते कदी केंद्री अस्थान ते कदी साडे धर्म ग्रंथ ते, जिन्हू दसवें पातशाह जी ने जदों गुरता गद्दी दी बख्शिश कीती ते साडे धन धन श्री गुरु ग्रंथ साहिब सच्चे पातशाह महाराज जी फिर इन्हां ते भी निशाने हुंदे रहे। सन 1748 दे विच नादर शाह हिंदुस्तान ते हमला करदा, हमला करके उन्हें लाहौर विच मार धाड़ कीती, लाहौर ते कब्जा कीता ते अपने वालों फिर उसने लाहौर दा गवर्नर, क्योंकि उदों समुचा पंजाब ही सी, उस नूं गवर्नर थापिया। वह भावें पहलों भी सी पर कब्जा करन तों उपरंत उसने जकरिया खां नूं अपने वालों गवर्नर लाया। समुचे हिंदुस्तान विच उसने बहुत कतलेआम कीती, पानीपत, करनाल, दिल्ली, होर इलाके समुचे हिंदुस्तान दे विच जिथे उसने धन लुटिया, पदार्थ लुटे, उथे उसने इस हिंदुस्तान दियां बहु बेटियां कब्जे विच कीतियां, क्योंकि जाके मुड़ के बाजारां दे विच टके टके विच वेचियां जांदियां सन। इत्थे वारे वारे जाइए गुरसिखां दे जिन्हां ने छड़ा के ते फिर घरों घरी पहुंचाईयां। अज ना जी बड़े भरे मन नाल कहना पैंदा है, एक बीबी है, मूंह ते गल आ गई, मैं कह देवां बीबी कंगना, मैं कहना नहीं सी पर भरिया जांदा जी हिरदा बंदे दा। उन्हें सिख बीबिया ते कटाक्ष कीता सी भी ये पैसे लैके किसानी धरने दे विच दिहाड़ियां ते गईयां, इंज जापदा भी उस बीबी ने ना साडा इतिहास नहीं पढ़िया जां फिर वो किसे दे इशारियां ते नच रही है। क्योंकि साडियां सिख बीबिया का किरदार पता की है। एको उदाहरण मैं दे देवा बड़ी काफी है। मीर मनो दी जेल दे विच साडियां सिख बीबिया कैद सन, बड़े उन्हां नूं लालच दिते गए कि तुहानूं महलां दे विच वासा मिलेगा, सिर्फ धर्म छड्ड दिओ, कुछ नहीं करना, दीने इस्लाम कबूल कर लो, बड़े बड़े महलां दे विच महाराणियां बना के रखांगे तुहानूं। पर उह मन्नियां नहीं सी, उहदा खमियाजा पता उहनां नूं की भुगतना पिया। सिख धर्म विच परपक्ता विच रहण वास्ते उन्होंने छोटे छोटे बच्चों के टोटे किए गए जी, टोटे करके तो फिर जिवें फुलां दी माला हार परोया जांदा ना, उन्होंने गलां दे विच हार पाए गए क्योंकि ममता चेक की गई। गलां दे विच हार पवा के तो फिर सवा सवा मन दाने दिते जांदे सन भी ये शाम तक पीने आ। ये किरदार आ साडियां सिख बीबिया का, गल करनी बड़ी सौखी है। उन्होंने बच्चों के गलों में टोटे करवा के हार पवा ले, सवा सवा मन के पीने पी ले, फिर भी जो संध्या के समय रहरा साहब जी का पाठ कर दिया ना मिलके, तो अरदास पता की कर दिया सन कि सच्चे पातशाह चार पैर देन तेरे भाणे अंदर, तेरी रजा अंदर सुख का बतीत होया, ते कृपा करियो रहण आई आ, तेरे भाणे अंदर तेरी रजा अंदर ए सुख दी बतीत होवे। इन्ने कष्ट सहे के साडियां सिख बीबिया धर्म तो नहीं डोलियां, उन्हां पैसे लैके धरनिया ते जाना सी। अजिहे लोकां नूं सोचना चाहीदा बोलण तो पहला ना जी, जिन्नी वड्डी पदवी होवे मरतबा होवे उन्ने उच्चे बोल होने चाहीदे बंदे दे। साडा सिख धर्म वेखो, नवाब मलेर कोटले ने हादा ही नारा मारिया सी, मेरी गल नूं गलत ना लै जाणा, उह बचा ते नहीं सी सकिया छोटे साहिबजादियां नूं शहीद होण तों, केवल उहने हादा ही नारा मारिया सी। अज तक उस परिवार नूं हत्थां ते चुकी फिरदा, उहनां दीआं पीढ़ियां नूं सिख धर्म। साडे पिछे किसी ने हादा भी नारा मारिया ना, सदियां तक असी उसका एहसान नहीं भुलते। पर जे किसी ने मत्था लाया ना, तो मैं ना लैके कह दवा बीबी कंगना, फिर बीबी इंदरा का इतिहास पढ़ लै, उहदे नाल होया की सी। मत्था लाने वाले ना जी, जिलिया वाले बाग का साका जनरल अडवायर ने बेदोशे निहत्थे सिखा नूं शहीद किया सी ना, ते 20 सालां बाद लंडन दी धरती ते जाके उहदा फल भगता के आया सी खालसा, शहीद ऊधम सिंह। इह इतिहास आ। इस करके ना जी, आपो अपने दायरे च रह के बयानबाजी करनी चाहीदी है, ते जे किसी दे विरुद्ध करनी है ते फिर उहदा इतिहास पढ़ लैणा चाहीदा भी इह कौम किवें दी है, इहनां दा किवें दा किरदार आ। सरों विचार उन्हें जिथे धन लुटिया, पदार्थ लुटे, बहु बेटियां 2200 की गिणती दे विच जिक्र आ। ते रात नूं जदों पड़ा करदा सी ना, फौजां ने कहना भी पहरा लाईए जी, तकड़ाई करिए। वह इन्ना निडर हो गया सी, नादर शाह कहण लगा, नादर शाह का ना ही हिंदुस्तान विच काफी है, कोई पहरे की लोड़ नहीं, सारे रमान नाल सौ जाओ, क्योंकि कोई टकरिया नहीं सी उन्हों, किसी ने नहीं सी रोकया। इथों तक मैं पढ़िया, राह खाली कर दते जांदे सी नादर शाह वास्ते भी नादर शाह लंघ रहा। पर ओह ही नादर शाह जदों उन्हें चंगी तरह हिंदुस्तान नूं लुट लिया, चनाब लागे शिवालिक दीआं पहाड़ियां दे विच उन्हें पड़ा कीता सी। सरदार जस्सा सिंह आलूवालिया होर सिख सरदारां ने धावा बोलिया, पता ही ना लगा नादर शाह नूं भी की होया, धन भी लुट लिया, पदार्थ भी वापस खो लए, ते ओ 2200 बहु बेटियां छड़ा के ना, ओह कल्लियां सिखां दीआं ते नहीं सन, सारे धर्मां दे लोकां दीआं सन, पर सारिआं दे घरों घरें पहुंचाईआं सन। इह किरदार आ सिखां दा साडा। भै काहू कौ देत नहि, ਨਹਿ ਭੈ ਮਾਨਤ ਆਨ ਦੇ ਸਿਧਾਂਤ ਤੇ ਚੱਲਦਾ ਸਿੱਖ। ਜਦੋਂ ਫਿਰ ਸਿੱਖਾਂ ਨੇ ਸਾਰਾ ਕੁਝ ਲੁੱਟ ਲਿਆ ਤੇ ਇਹਨੇ ਜ਼ਕਰੀਆ ਖਾਨ ਨੂੰ ਤਲਬ ਕੀਤਾ, ਪੁੱਛਿਆ ਵੀ ਇਹ ਕੌਣ ਹੈ, ਮੇਰਾ ਤੇ ਨਾਂ ਹੀ ਕਾਫੀ ਸੀ ਹਿੰਦੁਸਤਾਨ ਚ, ਇਹ ਕੌਣ ਆ ਜਿਨ੍ਹਾਂ ਨੇ ਮੈਨੂੰ ਲੁੱਟ ਲਿਆ, ਮੈਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਜ਼ਕਰੀਆ ਖਾਨ ਲੱਗਾ, ਕੋਈ ਨੀ ਜੀ, ਇਹ ਫਕੀਰ ਜਿਹੇ ਲੋਕ ਆ, ਸਿੱਖ ਇਹਨਾਂ ਨੂੰ ਕਹਿੰਦੇ ਆ, ਇਹਨਾਂ ਦੇ ਗੁਰੂ ਨੇ ਇੱਕ ਇਹਨਾਂ ਨੂੰ ਖੰਡੇ ਬਾਟੇ ਦੀ ਪੌਲ ਦਿੱਤੀ ਆ, ਜਿਹੜਾ ਉਹ ਛਕ ਲੈਂਦਾ ਉਹ ਫਿਰ ਸ਼ੇਰ ਵਜਾਂਦਾ। ਇੱਕ ਇਹਨਾਂ ਦਾ ਕੇਂਦਰੀ ਸਥਾਨ ਹੈ ਜੋ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਹੈ, ਜਿਹਨੂੰ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕਹਿੰਦੇ ਆ। ਜਦੋਂ ਉਹਦੇ ਸਰੋਵਰ ਦੇ ਵਿੱਚੋਂ ਇਸ਼ਨਾਨ ਕਰਕੇ ਨਿਕਲਦੇ ਆ ਨਾ, ਉੱਥੋਂ ਨਮਸਕਾਰ ਕਰਕੇ ਨਿਕਲਦੇ ਆ, ਫਿਰ ਇਹ ਕਿਸੇ ਨੂੰ ਡਾਹ ਨਹੀਂ ਦਿੰਦੇ। ਅੱਜ ਐਵੇਂ ਨਹੀਂ ਸਾਨੂੰ ਸਰੋਵਰਾਂ ਨਾਲੋਂ ਤੋੜਿਆ ਜਾ ਰਿਹਾ, ਸਾਡੇ ਕੇਂਦਰੀ ਅਸਥਾਨਾਂ ਨਾਲ ਸਾਨੂੰ ਤੋੜਿਆ ਜਾ ਰਿਹਾ। ਅਸਲ ਦੇ ਵਿੱਚ ਇਹ ਰੂਹਾਨੀਅਤ ਸ਼ਕਤੀ ਦੇ ਸੋਮੇ ਸਨ, ਤੇ ਅੱਜ ਵੀ ਪਤਾ ਵੀ ਜਿਹੜਾ ਇਸ ਰੂਹਾਨੀਅਤ ਸ਼ਕਤੀ ਦੇ ਸੋਮੇ ਨਾਲ ਜੁੜਿਆ ਨਾ, ਉਹਨੂੰ ਕੋਈ ਹਰਾ ਨਹੀਂ ਸਕਦਾ, ਉਹਨੂੰ ਕੋਈ ਢਾ ਨਹੀਂ ਸਕਦਾ। ਫਿਰ ਸਾਨੂੰ ਨਾ ਜੀ ਪ੍ਰਚਾਰ ਐਵੇਂ ਦਾ ਕਰਕੇ ਇਹਨਾਂ ਰੂਹਾਨੀਅਤ ਦੇ ਸੋਮਿਆਂ ਨਾਲੋਂ, ਸਰੋਵਰਾਂ ਨਾਲੋਂ, ਸਾਡੇ ਕੇਂਦਰੀ ਅਸਥਾਨਾਂ ਨਾਲੋਂ, ਸਾਨੂੰ ਖੰਡੇ ਬਾਟੇ ਦੀ ਪੌਲ ਨਾਲੋਂ, ਸਾਨੂੰ ਸਾਡੀ ਬਾਣੀ ਨਾਲੋਂ, ਸਾਨੂੰ ਸਾਡੇ ਬਾਣੇ ਨਾਲੋਂ ਫਿਰ ਤੋੜਿਆ ਜਾ ਰਿਹਾ। ਸਾਨੂੰ ਸਮਝ ਨਹੀਂ ਆਉਂਦੀ, ਪਰ ਇਹਦੇ ਪਿੱਛੇ ਇੱਕ ਬਹੁਤ ਵੱਡਾ ਮਨਸੂਬਾ, ਕਿਉਂਕਿ ਅਗਲੇ ਜਦੋਂ ਕਿਸੇ ਕੌਮ ਨੂੰ ਥੱਲੇ ਲਾਉਣਾ ਚਾਹੁੰਦੇ ਉਹਦਾ ਇਤਿਹਾਸ ਪੜ੍ਹਦੇ ਵੀ ਇਹਦੇ ਸੋਮੇ ਕਿੱਥੋਂ ਸ਼ਕਤੀ ਦੇ ਇਹਨੂੰ ਮਿਲਦੇ ਆ। ਜ਼ਕਰੀਆ ਖਾਨ ਕਹਿਣ ਲੱਗਾ ਨਾਦਰ ਸ਼ਾਹ ਨੂੰ, ਇਹ ਫਕੀਰ ਜੇ ਲੋਕ ਆ, ਸਿੱਖ ਕਹਿੰਦੇ ਆ, ਇੱਕ ਤੇ ਖੰਡੇ ਬਾਟੇ ਦੀ ਪੌਲ ਛਕਦੇ ਆ, ਸ਼ੇਰ ਹੋ ਜਾਂਦੇ ਆ। ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਿਆਤ ਦਇਓ ਹੈ, ਬੜਾ ਇਤਿਹਾਸ ਵਿੱਚ ਜ਼ਿਕਰ ਆ ਜੀ। ਇੱਕ ਇਹਨਾਂ ਦਾ ਕੇਂਦਰੀ ਅਸਥਾਨ ਮੈਂ ਇਹ ਵੀ ਪੜ੍ਹਿਆ, ਅੱਜ ਤੇ ਕਟਾਕਸ਼ ਕਰੀ ਜਾਂਦੇ ਨਾ, 18ਵੀਂ ਸਦੀ ਦੇ ਵਿੱਚ ਜਦੋਂ ਪਹਿਰਾ ਲੱਗਾ ਹੁੰਦਾ ਸੀ ਨਾ ਹਰਿਮੰਦਰ ਸਾਹਿਬ ਤੇ, ਵੀ ਸਿੱਖ ਆ ਨਹੀਂ ਸਕਦੇ, ਦੁਪਹਿਰ ਦੇ ਵੇਲੇ ਜਦੋਂ ਅਵੇਸਲੇ ਹੋ ਜਾਣਾ, ਪਹਿਰੇ ਵਾਲਿਆਂ ਨੇ ਸੌ ਜਾਣਾ ਜਾਂ ਉਂਘਦੇ ਹੋਣਾ, ਗੋਲੀ ਦੀ ਰਫਤਾਰ ਵਾਂਗੂ ਸਿੰਘਾਂ ਨੇ ਘੋੜੇ ਤੇ ਚੜ ਕੇ ਆਉਣਾ, ਸਮੇਤ ਘੋੜੇ ਦੇ ਸਣ ਕੇਸ਼ੀ ਚੁਬਕੀ ਲਾ ਕਰਕੇ ਨਾ ਤੇ ਗੋਲੀ ਦੀ ਰਫਤਾਰ ਵਾਂਗੂ ਹੀ ਵਾਪਸ ਮੁੜ ਜਾਣਾ। ਫੌਜੀ ਵਹਿੰਦੇ ਹੀ ਰਹਿ ਜਾਂਦੇ ਸਨ, ਇੰਨੀ ਭਾਵਨਾ ਸੀ ਗੁਰਸਿੱਖਾਂ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੀ। ਐਵੇਂ ਨਹੀਂ ਸੀ ਉਹ ਪਰ ਸਵਾ ਲੱਖ ਨੂੰ ਡਾਹ ਨਹੀਂ ਸੀ ਦਿੱਤੀ ਉਹਨਾਂ ਨੇ, ਕਿਉਂਕਿ ਉਹ ਰੂਹਾਨੀਅਤ ਦੇ ਸੋਮੇ ਨਾਲ ਜੁੜੇ ਸਨ, ਬਾਣੀ ਨਾਲ, ਬਾਣੇ ਨਾਲ, ਖੰਡੇ ਬਾਟੇ ਦੀ ਪੌਲ ਨਾਲ ਉਹ ਜੁੜੇ ਸਨ। ਉਹ ਕਹਿੰਦਾ ਰਹਿੰਦੇ ਕਿੱਥੇ, ਕਹਿੰਦਾ ਜੰਗਲਾਂ ਬੇਲਿਆਂ ਦੇ ਵਿੱਚ, ਕਹਿੰਦਾ ਸੌਂਦੇ ਕਿੱਥੇ, ਕਹਿੰਦਾ ਘੋੜਿਆਂ ਦੀਆਂ ਕਾਠੀਆਂ ਤੇ, ਕਹਿੰਦਾ ਖਾਂਦੇ ਕੀ ਆ, ਕਹਿੰਦਾ ਮੈਂ ਸੁਣਿਆ ਵੀ ਇਹ ਚਣੇ ਹੀ ਛਕ ਲੈਂਦੇ ਆ ਤੇ ਜਾਂ ਜੰਗਲਾਂ ਦੇ ਵਿੱਚੋਂ ਪੱਤੇ ਫੁੱਲ ਖਾ ਲੈਂਦੇ ਆ। ਨਾਦਰ ਸ਼ਾਹ ਕਹਿਣ ਲੱਗਾ ਜ਼ਕਰੀਆ ਖਾਨ ਨੂੰ, ਤੂੰ ਜਿਨ੍ਹਾਂ ਨੂੰ ਫਕੀਰ ਕਹਿ ਰਿਹਾ ਨਾ, ਜੋ ਇਹਨਾਂ ਦੀ ਬਾਬਤ ਤੂੰ ਦੱਸ ਰਿਹਾ ਨਾ, ਮੈਨੂੰ ਇਹਦੇ ਇਹਨਾਂ ਦੇ ਵਿੱਚੋਂ ਬਾਦਸ਼ਾਹੀ ਦੀ ਬੋ ਆਉਂਦੀ ਹੈ। ਮੈਨੂੰ ਇੰਜ ਜਾਪਦਾ ਉਹ ਦਿਨ ਦੂਰ ਨਹੀਂ ਜਦੋਂ ਇਹ ਇਸ ਮੁਲਕ ਦੇ ਬਾਦਸ਼ਾਹ ਹੋਣਗੇ, ਜਿਨ੍ਹਾਂ ਨੂੰ ਤੂੰ ਫਕੀਰ ਕਹਿੰਦਾ ਪਿਆ। ਇਹ ਗੱਲ ਕਹਿ ਕੇ ਜ਼ਕਰੀਆ ਨਾਦਰ ਸ਼ਾਹ ਤੇ ਚਲਾ ਗਿਆ ਜੀ, ਤੇ ਜ਼ਕਰੀਆ ਖਾਨ ਦੇ ਕੰਨਾਂ ਦੇ ਵਿੱਚ ਫਿਰ ਇਹ ਗੱਲ ਗੂੰਜਦੀ ਰਹੀ ਵੀ ਇਹਨਾਂ ਦੇ ਵਿੱਚੋਂ ਬਾਦਸ਼ਾਹੀ ਦੀ ਬੋ ਆਉਂਦੀ ਹੈ, ਇੱਕ ਦਿਨ ਨੂੰ ਇਸ ਮੁਲਕ ਦੇ ਇਹ ਬਾਦਸ਼ਾਹ ਹੋਣਗੇ। ਇਹਨੇ ਫਿਰ ਲਾਹੌਰ ਇੱਕ ਇਕੱਠ ਕੀਤਾ, ਸਾਰੇ ਚੌਧਰੀ ਪੰਚ ਸਰਪੰਚ ਜੋ ਵੀ ਝੋਲੀ ਚੁੱਕ ਸੀ ਉਸ ਵੇਲੇ ਇਹਨਾਂ ਲੋਕਾਂ ਦੇ ਉਹਨੇ ਸੱਦੇ। ਫਿਰ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖੇ ਗਏ, ਸੂਹ ਦੇਣ ਵਾਲੇ ਨੂੰ 10 ਰੁਪਈਏ, ਜਿਹੜਾ ਸਿੱਖ ਉਹਦਾ ਸਿਰ ਵੱਢ ਕੇ ਪੇਸ਼ ਕਰੇ ਉਹਨੂੰ 80 ਰੁਪਈਏ। ਬਹੁਤ ਭਿਆਨਕ ਸਮਾਂ ਸਿੱਖਾਂ ਤੇ ਆਇਆ। ਸਿੱਖ ਫਿਰ ਇੱਥੋਂ ਤੱਕ ਵੀ ਪੰਜਾਬ ਦੀ ਧਰਤੀ ਨੂੰ ਵੀ ਛੱਡ ਕੇ ਤੇ ਜੰਗਲਾਂ ਬੇਲਿਆਂ ਦੇ ਵਿੱਚ ਜਾ ਕੇ ਸਮਾਂ ਬਤੀਤ ਕਰਨ ਲੱਗ ਪਏ। ਕੁਝ ਸਿੰਘ ਬੀਕਾਨੇਰ ਦੇ ਲਾਗੇ, ਅੱਜ ਕੱਲ੍ਹ ਬੁੱਢਾ ਜੌੜ ਸਥਾਨ ਹੈ, ਗੁਰਦੁਆਰਾ ਸਾਹਿਬ ਹੈ, ਉੱਥੇ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨਾਰਲੇ ਵਾਲੇ, ਹੋਰ ਵੀ ਗੁਰਸਿੱਖ ਰਹਿੰਦੇ ਸਨ। ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋ ਕੇ, ਭਾਈ ਮਹਿਤਾਬ ਸਿੰਘ ਜੀ ਮੀਰਾਂ ਕੋਟ ਵਾਲੇ। ਇਤਿਹਾਸਕਾਰਾਂ ਜ਼ਿਕਰ ਕੀਤਾ ਵੀ ਕਿਰਤ ਕਮਾਈਆਂ ਦੇ ਕਾਰਨ ਕੁਝ ਗੁਰਸਿੱਖ ਜੈਪੁਰ ਰਾਜੇ ਕੋਲ ਕਿਰਤ ਕਮਾਈ ਵਾਸਤੇ ਨੌਕਰੀਆਂ ਵੀ ਕਰਦੇ ਸਨ, ਪਰ ਉਧਰ ਰਹਿ ਕੇ ਸਮਾਂ ਬਤੀਤ ਕਰ ਰਹੇ ਸਨ। ਇੱਥੇ ਫਿਰ ਉਹਦਾ ਇੱਕ ਚੌਧਰੀ ਸੀ ਜ਼ਕਰੀਆ ਖਾਨ ਦਾ, ਜਿਹਦਾ ਨਾਂ ਮਿਸਾਲ ਉਲ ਦੀਨ, ਜਿਹਨੂੰ ਮੱਸਾ ਰੰਗੜ ਇਤਿਹਾਸ ਵਿੱਚ ਕਿਹਾ ਜਾਂਦਾ। ਉਹਨੂੰ ਫਿਰ ਇਹ ਅੰਮ੍ਰਿਤਸਰ ਸਾਹਿਬ ਦੀ ਜ਼ਿੰਮੇਵਾਰੀ ਦਿੱਤੀ ਵੀ ਪਹਿਰਾ ਲਾ, ਫੌਜਾਂ ਲਾ, ਵੀ ਇੱਥੇ ਕੋਈ ਇਸ਼ਨਾਨ ਕਰਨ ਨਾ ਆਵੇ, ਇੱਥੇ ਕੋਈ ਨਮਸਕਾਰ ਕਰਨ ਹੀ ਨਾ ਆ ਸਕੇ, ਤੂੰ ਪਹਿਰਾ ਲਾ ਦੇ। ਉਹਨੇ ਫਿਰ ਇੰਨੀ ਸਖਤਾਈ ਕੀਤੀ, ਇੱਥੋਂ ਤੱਕ ਵੱਧ ਗਿਆ, ਨਡਾਰ ਹੋ ਗਿਆ, ਕਿਉਂਕਿ ਸਿੱਖ ਕੋਈ ਇੱਥੇ ਰਿਹਾ ਹੀ ਨਹੀਂ ਸੀ। ਜਿਹੜੇ ਕੋਈ ਹੈ ਸੀ ਬਹੁਤ ਘੱਟ ਗਿਣਤੀ, ਪਰ ਉਹ ਜੰਗਲਾਂ ਬੇਲਿਆਂ ਬੀਆਬਾਨ ਥਾਵਾਂ ਤੇ ਜਾ ਕੇ ਰਹਿਣ ਲੱਗ ਪਏ, ਜਿੱਥੇ ਫਿਰ ਅੱਜ ਅੰਮ੍ਰਿਤ ਵੇਲੇ ਜਿੱਥੋਂ ਸਾਨੂੰ ਸ੍ਰੀ ਮੁੱਖਵਾਕ ਸਾਹਿਬ ਜੀ ਦੀ ਦਾਤ ਪ੍ਰਾਪਤ ਹੁੰਦੀ ਹੈ, ਇੱਥੇ ਫਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਲੰਘੇ ਦੀ ਥਾਂ ਉਹਨੇ ਆਪਣਾ ਪਲੰਘ ਡਾਹਿਆ। ਸ਼ਰਾਬ ਦਾ ਦੌਰ ਚੱਲਿਆ, ਹੁੱਕੇ ਪੀਤੇ, ਵੇਸਵਾ ਨਚਾਈਆਂ, ਇੱਥੋਂ ਫਿਰ ਇੱਕ ਗੁਰਸਿੱਖ ਭਰੇ ਮਨ ਨਾਲ ਜਾਂਦਾ ਜੀ। ਇਤਿਹਾਸ ਵਿੱਚ ਉਹਦਾ ਨਾਂ ਭਾਈ ਬਲਾਕਾ ਸਿੰਘ ਹੈ। ਕੁਝ ਇਤਿਹਾਸਕਾਰਾਂ ਉਹਦਾ ਪਿੰਡ ਸ੍ਰੀ ਖਡੂਰ ਸਾਹਿਬ ਜੀ ਦੇ ਲਾਗੇ ਕੰਗ ਪਿੰਡ ਹੈ, ਉੱਥੋਂ ਦਾ ਉਹਦਾ ਨਗਰ ਦੱਸਿਆ। ਉਹ ਜੈਪੁਰ ਦੇ ਲਾਗੇ ਭਾਈ ਮਹਿਤਾਬ ਸਿੰਘ ਮੀਰਾਂ ਕੋਟੀ ਨੂੰ ਮਿਲਦਾ ਤੇ ਭਾਈ ਮਹਿਤਾਬ ਸਿੰਘ ਉਹਨੂੰ ਪੁੱਛਦੇ ਆ, ਹਾਲ ਸੁਣਾ ਪੰਜਾਬ ਦਾ। ਜਦੋਂ ਉਹਨੇ ਇੰਨੀ ਗੱਲ ਕਹੀ, ਭਾਈ ਬਲਾਕਾ ਸਿੰਘ ਦੀਆਂ ਭੁੱਬਾਂ ਨਿਕਲ ਗਈਆਂ ਜੀ। ਉਹ ਕਹਿਣ ਲੱਗਾ, ਗੱਲ ਤੇ ਦੱਸ ਕੀ ਆ? ਕਹਿੰਦਾ, ਗੱਲ ਦੱਸਣੀ ਕੀ ਆ, ਹਿਰਦਾ ਪਾਟਦਾ, ਜਵਾਨ ਪਾਟਣ ਤੇ ਆਉਂਦੀ ਆ ਜਦੋਂ ਮੈਂ ਗੱਲ ਦੱਸਾਂ। ਉਹ ਕਹਿਣ ਲੱਗਾ, ਦੱਸ ਤੇ ਸਹੀ। ਉਹਨੇ ਬੜੇ ਭਰੇ ਮਨ ਨਾਲ ਕਿਹਾ, ਬਾਕੀ ਤੇ ਹਾਲ ਪੰਜਾਬ ਦਾ ਕੀ ਸੁਣਾਵਾਂ, ਸ੍ਰੀ ਹਰਿਮੰਦਰ ਸਾਹਿਬ ਜੀ ਦਾ ਤੂੰ ਹਾਲ ਸੁਣ ਲੈ, ਮੱਸੇ ਰੰਗਣ ਨੇ ਪਲੰਘ ਲਾਇਆ, ਸ਼ਰਾਬ ਪੀਂਦਾ ਉੱਥੇ, ਹੁੱਕਾ ਪੀਂਦਾ, ਵੇਸਵਾ ਦਾ ਨਾਚ ਹੋ ਰਿਹਾ, ਪਹਿਰਾ ਲੱਗਾ, ਸਿੱਖ ਅੰਦਰ ਨਹੀਂ ਜਾ ਸਕਦਾ। ਭਾਈ ਮਹਿਤਾਬ ਸਿੰਘ ਬਲਾਕਾ ਸਿੰਘ ਨੂੰ ਕਹਿਣ ਲੱਗਾ, ਤੂੰ ਇੱਥੇ ਕੀ ਲੈਣ ਆਇਆ, ਤੂੰ ਜੀਂਦਾ ਇੱਥੇ ਕੀ ਲੈਣ ਆਇਆ, ਮੈਨੂੰ ਆਣ ਕੇ ਜੋ ਦੱਸਣ ਡਿਆ, ਉਧਰ ਜਾ ਕੇ ਤੇ ਸ਼ਹੀਦੀ ਪਾਉਣੋ। ਤੇ ਭਾਈ ਬਲਾਕਾ ਸਿੰਘ ਕਹਿਣ ਲੱਗਾ, ਤੂੰ ਮੈਨੂੰ ਤੇ ਕਹਿਣ ਡਿਆ ਕਿ ਜਾਨ ਬਚਾ ਕੇ ਇੱਥੇ ਆ ਗਿਆ, ਤੁਸੀਂ ਵੀ ਤੇ ਇੱਥੇ ਜਾਨ ਬਚਾ ਕੇ ਲੁਕੇ ਆਉਣਾ, ਆਣ ਕੇ ਇੱਥੇ ਬੀਕਾਨੇਰ ਬੁੱਢੇ ਜੋੜ, ਜੇ ਤੁਸੀਂ ਵੀ ਜਾਨ ਨਾ ਬਚਾਈ ਹੁੰਦੀ ਤੇ ਫਿਰ ਉੱਥੇ ਸ਼ਹੀਦੀਆਂ ਪਾਉਂਦੇ ਹੋ। ਜਦੋਂ ਉਸ ਚੜ੍ਹਦੀ ਕਲਾ ਵਾਲੇ ਭਾਈ ਬਲਾਕਾ ਸਿੰਘ ਨੇ ਇਹ ਬੋਲ ਮਾਰਿਆ ਨਾ ਭਾਈ ਮਹਿਤਾਬ ਸਿੰਘ ਮੀਰਾਂ ਕੋਟੀਏ ਨੂੰ, ਤਾਂ ਫਿਰ ਦਿਲ ਪਾਟ ਗਿਆ ਜੀ, ਧੂ ਪਈ ਅੰਦਰ ਨੂੰ। ਇਹ ਫਿਰ ਇਕੱਠ ਹੋਇਆ ਜੀ, ਬੁੱਢਾ ਜੋੜ, ਜਥੇਦਾਰ ਸ਼ਾਮ ਸਿੰਘ ਨਾਰਲੇ ਵਾਲੇ, ਹੋਰ ਗੁਰਸਿੱਖਾਂ ਦਾ। ਉੱਥੋਂ ਫਿਰ ਦੋ ਗੁਰਸਿੱਖ ਅਰਦਾਸਾ ਸਮੁੱਚੇ ਪੰਥ ਨੇ ਉੱਥੇ ਸੋਧਿਆ, ਜਿੰਨੇ ਵੀ ਸਿੱਖ ਸਨ। ਇਹ ਫਿਰ ਚੱਲ ਪਏ ਮੱਸੇ ਰੰਗਣ ਨੂੰ ਸੋਧਣ ਵਾਸਤੇ, ਭਾਈ ਮਹਿਤਾਬ ਸਿੰਘ ਮੀਰਾਂ ਕੋਟੀਏ, ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੇ ਵਾਲੇ, ਇਹ ਦੋਵੇਂ ਮਾਝੇ ਦੇ ਰਹਿਣ ਵਾਲੇ ਸਨ ਜੀ। ਇਹਨਾਂ ਨੇ ਫਿਰ ਰਸਤੇ ਦੇ ਵਿੱਚ ਭੇਸ ਬਣਾਇਆ ਨੰਬਰਦਾਰਾਂ ਦਾ ਤੇ ਘੋੜਿਆਂ ਤੇ ਚੜ੍ਹ ਕੇ ਆਏ ਜੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਲਾਚੀਬੇਰ ਸਾਹਿਬ, ਜਿੱਥੇ ਸ੍ਰੀ ਅਖੰਡਪੜ ਸਾਹਿਬ ਚੱਲਦਾ, ਇਸ ਬੇਰੀ ਨਾਲ ਉਹਨਾਂ ਨੇ ਆਣ ਕੇ ਘੋੜੇ ਬੱਧੇ ਤੇ ਬਰਛੇ ਆਪਣੇ ਇੱਥੇ ਲੁਕਾ ਦਿੱਤੇ, ਝਾੜੀ ਸੀ ਇੱਥੇ। ਜਦੋਂ ਦਰਸ਼ਨੀ ਡੋੜੀ ਦੇ ਦੁਆਰ ਤੋਂ ਅੰਦਰ ਲੰਘਣ ਲੱਗੇ, ਭਾਦਰੋਂ ਦਾ ਮਹੀਨਾ ਸੀ ਜੀ, ਦੁਪਹਿਰ ਲੱਗੀ ਸੀ, ਬਹੁਤੇ ਫੌਜੀ ਸੁੱਤੇ ਪਏ ਸਨ। ਇੱਕ ਦੀਵਾਰ ਪਾਲ ਖਲੋਤਾ ਸੀ, ਉਹਨੇ ਰੋਕਿਆ, ਕਹਿਣ ਲੱਗੇ, ਅਸੀਂ ਪੱਟੀ ਦੇ ਨੰਬਰਦਾਰ ਆ ਤੇ ਮਾਮਲਾ ਬੜੇ ਚਿਰ ਦਾ ਇਕੱਠਾ ਹੋਇਆ ਸੀ, ਤਾਰਨ ਆਏ ਆ। ਉਹ ਕਹਿਣ ਲੱਗਾ, ਕੋਈ ਮੈਨੂੰ ਵੀ ਹਿੱਸਾ ਦਿਓ। ਉਹ ਕਹਿਣ ਲੱਗੇ, ਅੰਦਰ ਤਾਰ ਆਈ ਹੈ ਹਿੱਸਾ, ਤੇ ਜਾਂਦੇ ਜਾਂਦੇ ਮੁੜ ਕੇ ਬਾਕੀ ਹਿੱਸਾ ਕੁਝ ਤੈਨੂੰ ਵੀ ਦੇ ਕੇ ਜਾਵਾਂਗੇ। ਉਹ ਫਿਰ ਡੀਕਣ ਲੱਗਾ ਵੀ ਇਹ ਕਦੋਂ ਵਾਪਸ ਆਉਣ ਤੇ ਮੈਨੂੰ ਵੀ ਮੇਰਾ ਬਣਦਾ ਹਿੱਸਾ ਦੇ ਕੇ ਜਾਣ। ਜਦੋਂ ਅੰਦਰ ਗਏ ਭਾਵਨਾ ਵਾਲੇ ਗੁਰਸਿੱਖ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਦੀ ਜਦੋਂ ਇਹਨਾਂ ਹਾਲਤ ਵੇਖੀ ਨਾ, ਕਲੇਜਾ ਪਾਟ ਗਿਆ ਇਹਨਾਂ ਦਾ, ਦਿਲ ਬੰਨ ਕੇ ਇਹਨਾਂ ਨੇ ਨਮਸਕਾਰ ਕੀਤੀ ਤੇ ਮੱਸੇ ਰੰਗੜ ਨੇ ਸੋਚਿਆ ਵੀ ਇਹਨਾਂ ਨੇ ਮੈਨੂੰ ਹੀ ਮੱਥਾ ਟੇਕਿਆ। ਇਹਨਾਂ ਨੇ ਫਿਰ ਥੈਲੀਆਂ ਬਣਾਈਆਂ ਸਨ, ਠੀਕਰੀਆਂ ਭਰੀਆਂ ਸਨ ਤੇ ਮੱਸੇ ਰੰਗੜ ਦੇ ਸਿਰ ਵੱਲ ਨਾ ਵਗਾ ਕੇ ਸੁੱਟੀਆਂ। ਮੱਸਾ ਰੰਗੜ ਕਹਿਣ ਲੱਗਾ, ਕੌਣ ਹੋ, ਕਿੱਥੋਂ ਆਏ ਹੋ? ਕਹਿਣ ਲੱਗੇ, ਜੀ ਪੱਟੀ ਦੇ ਨੰਬਰਦਾਰ ਆ, ਬੜੇ ਚਿਰ ਦਾ ਮਾਮਲਾ ਰਹਿੰਦਾ ਸੀ, ਇਹ ਚੁੱਕੋ ਥੈਲੀਆਂ ਮੋਹਰਾਂ ਦੀਆਂ ਤੇ ਗਿਣ ਲਓ। ਮੱਸਾ ਰੰਗੜ ਜਦੋਂ ਨੀਵਾਂ ਹੋ ਕੇ ਵੇਖਣ ਲੱਗਾ ਨਾ, ਇਹ ਕਦਮ ਬੜੀ ਫੁਰਤੀ ਦੇ ਨਾਲ ਭਾਈ ਮਹਿਤਾਬ ਸਿੰਘ ਮੀਰਾਂ ਕੋਟੀਏ ਨੇ ਤਲਵਾਰ ਕੱਢੀ ਤੇ ਇੱਕ ਸਕਿੰਟ ਦੇ ਵਿੱਚ ਮੱਸੇ ਰੰਗੜ ਦਾ ਸਿਰ ਧੜ ਨਾਲੋਂ ਵੱਖਰਾ ਕਰ ਦਿੱਤਾ। ਇਤਿਹਾਸਕਾਰਾਂ ਲਿਖਿਆ ਵੀ ਇਹਨੇ ਰੋਹ ਦੇ ਇਹਨੇ ਵੀਰ ਰਸ ਦੇ ਵਿੱਚ ਆਣ ਕੇ ਉਹਨੇ ਕਿਰਪਾਨ ਨਾਲ ਉਹਦਾ ਸਿਰ ਵੱਢਿਆ ਸੀ ਵੀ ਬੜੀ ਦੂਰ ਤੱਕ ਉਹ ਫੁੱਟਬਾਲ ਵਾਂਗੂ ਰਿੜਦਾ ਗਿਆ ਸੀ ਮੱਸੇ ਰੰਗੜ ਦਾ ਸਿਰ। ਇਹਨਾਂ ਫਿਰ ਸਿਰ ਚੁੱਕਿਆ ਜੀ, ਉਹ ਫਿਰ ਦਵਾਰਪਾਲ ਕੋਲ ਜਦੋਂ ਵਾਪਸ ਆਏ ਨਾ, ਕਹਿੰਦੇ ਵੀ ਲੈਣਾ ਕੁਝ ਹਿੱਸਾ? ਉਹਨੇ ਫਿਰ ਦੋਵੇਂ ਹੱਥ ਜੋੜ ਕੇ ਕਿਹਾ ਸੀ, ਕਹਿਣ ਲੱਗਾ, ਨਹੀਂ ਸਾਰਾ ਹਿੱਸਾ ਸਾਡੇ ਚੌਧਰੀ ਨੂੰ ਦੇ ਦਿਓ, ਬਸ ਮੇਰੀ ਜਾਨ ਬਖਸ਼ ਦਿਓ। ਇਹਨਾਂ ਫਿਰ ਉਹਨੂੰ ਕੁਝ ਨਹੀਂ ਸੀ ਕਿਹਾ। ਉਹ ਫਿਰ ਬਾਹਰੋਂ ਘੋੜੇ ਖੋਲੇ, ਉਹਨਾਂ ਨਿੱਜ ਉੱਥੋਂ ਝਾੜੀ ਵਿੱਚੋਂ ਉਹ ਹੀ ਨੇਜੇ ਬਰਸ਼ੇ ਕੱਢੇ, ਸਿਰ ਟੰਗਿਆ ਮੱਸੇ ਰੰਗੜ ਦਾ। ਵਾਪਸ ਉੱਥੇ ਬੀਕਾਨੇਰ ਲਾਗੇ ਬੁੱਢਾ ਜੌੜੀ ਸਿਰ ਲੈ ਕੇ ਗਏ ਸਨ ਮੱਸੇ ਰੰਗੜ ਦਾ। ਅੱਜ ਦੇ ਦਿਨ ਮੱਸੇ ਰੰਗੜ ਦਾ ਸਿਰ ਵੱਢਿਆ ਸੀ ਭਾਈ ਮਹਿਤਾਬ ਸਿੰਘ ਮੀਰਾਂ ਕੋਟੀਏ ਨੇ ਤੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਨੇ। ਉਹਨਾਂ ਗੁਰਸਿੱਖਾਂ ਨੂੰ ਉਹਨਾਂ ਦੀ ਮਹਾਨ ਕੁਰਬਾਨੀ ਨੂੰ ਉਹਨਾਂ ਦੇ ਵੀ ਚਰਨਾਂ ਕਮਲਾਂ ਦੇ ਵਿੱਚ ਕੋਟਾਨ ਕੋਟ ਨਮਸਕਾਰ ਹੈ। ਆਓ ਜੋ ਅੰਮ੍ਰਿਤ ਵੇਲੇ ਇਸ ਮਹਾਨ ਪਾਵਨ ਪਵਿੱਤਰ ਸਥਾਨ, ਜਿਸ ਦੀ ਪਾਵਨ ਪਵਿੱਤਰਤਾ ਵਾਸਤੇ, ਮਰਿਆਦਾ ਵਾਸਤੇ, ਸਰੋਵਰ ਦੀ ਬਹਾਲੀ ਵਾਸਤੇ ਸਮੇਂ ਸਮੇਂ ਤੇ ਗੁਰਸਿੱਖਾਂ ਨੇ ਸ਼ਹਾਦਤਾਂ ਪਾਈਆਂ, ਉਸ ਮਹਾਨ ਕੇਂਦਰੀ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸਾਨੂੰ ਅੰਮ੍ਰਿਤ ਵੇਲੇ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਬਖਸ਼ਿਸ਼ ਹੋਈ ਹੈ, ਉਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ। ਦੋਵੇਂ ਹੱਥ ਜੋੜ ਕੇ ਮਨ ਚਿੱਤ ਬਿਰਤੀਆਂ ਇਕਾਗਰ ਕਰਨ ਦੀ ਕੋਸ਼ਿਸ਼ ਕਰਦਿਆਂ ਹੋਇਆਂ ਦੋਵੇਂ ਹੱਥ ਜੋੜ ਕੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਰਾਗ ਸੋਰਠ ਦੇ ਅੰਦਰ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਤ, ਸ਼ਾਂਤੀ ਦੇ ਪੁੰਜ, ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਹੈ।
ਗਈ ਬਹੋੜ ਬੰਦੀ ਛੋੜ।
ਜਿੰਨੀ ਜਿੰਨੀ ਕਿਸੇ ਦੀ ਮਤ ਬੁੱਧ ਪਰਮੇਸ਼ਰ ਨੇ ਬਖਸ਼ੀ, ਜਿੰਨੀ ਜਿੰਨੀ ਕੋਈ ਡੂੰਘਾਈ ਤੱਕ ਗਿਆ ਤੇ ਓਨੇ ਓਨੇ ਕਿਸੇ ਨੇ ਅਰਥ ਕਰ ਦਿੱਤੇ ਗੁਰਬਾਣੀ ਦੇ। ਗਈ ਬਹੋੜ ਬੰਦੀ ਛੋੜ। ਅੱਜ ਦੇ ਇਸ ਸ਼ਬਦ ਦੇ ਵਿੱਚ ਜਿਵੇਂ ਇੱਕ ਸੁਚੱਜਾ ਸਿਆਣਾ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਜਦੋਂ ਪੜ੍ਹਾਉਂਦਾ ਨਾ, ਉਹ ਕਹਿੰਦਾ ਵੀ ਬੋਲੋ ਬੱਚਿਓ ਊੜਾ, ਪਹਿਲੋਂ ਬੋਲਦਾ ਬੱਚੇ ਮਗਰ ਬੋਲਦੇ, ਕਾ ਬੋਲੋ, ਇਹ ਬੋਲੋ, ਕੋਈ ਵੀ ਭਾਸ਼ਾ ਹੋਵੇ। ਇਵੇਂ ਹੀ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਅੱਜ ਗੁਰਸਿੱਖਾਂ ਨੂੰ, ਸਿੱਖਾਂ ਨੂੰ ਸਮਝਾ ਰਹੇ ਹਨ ਕਿ ਅਕਾਲ ਪੁਰਖ ਦੇ ਸਨਮੁੱਖ ਬੇਨਤੀਆਂ ਕਰੋ, ਅਰਦਾਸਾਂ ਕਰੋ ਕਿ ਹੇ ਅਕਾਲ ਪੁਰਖ ਪਰਮੇਸ਼ਰ ਜੀ, ਸਾਨੂੰ ਬਖਸ਼ ਲਓ, ਸਾਨੂੰ ਰੱਖ ਲਓ। ਤੇ ਫਿਰ ਉਹਨਾਂ ਅਰਦਾਸ ਬੇਨਤੀ ਕਰਦਿਆਂ ਕਰਦਿਆਂ ਕੁਝ ਉਦਾਹਰਨਾਂ ਵੀ ਇਸ ਸ਼ਬਦ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਿੱਤੀਆਂ। ਸ਼ੁਰੂਆਤ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦੇ ਸਨਮੁੱਖ ਬੇਨਤੀ ਕਰਦੇ ਹਨ ਤੇ ਸਾਨੂੰ ਸਮਝਾਉਂਦੇ ਹਨ ਵੀ ਇੰਜ ਬੇਨਤੀ ਕਰਨੀ ਤੁਸੀਂ, ਗਈ ਬਹੋੜ ਬੰਦੀ ਛੋੜ, ਕਿ ਜੋ ਉਮਰਾ ਹੈ ਪਰਮੇਸ਼ਰ तेनू विसार के बतीत हो गई, पर हुण तुसी बख्शण हारे हो, बख्श लो सानू अपने चरणा नाल जोड़ो, साडी ए उमरा सफल हो जावे, ए सवास सफल हो जाण, ते जेड़े तेरी याद तो बिना बतीत कर लै उन्हां नूं भी बख्श लियो, ओ भी सफल हो जाण। गई बहोड़ बंदी छोड़। हे अकाल पुरख परमेश्वर पिता वाहिगुरु जी, साडी संसारी जीवां दी जो बिरती है, जो सुरती है ना, वो संसार विच लगी हुई है। पदार्थ जोड़न दे विच, पदार्थ खाण दे विच, विशियां विकारां दी पूर्ति विच, तुसी कृपा करो साडी संसाराकार बिरती नूं मोड़ के ते इस नूं ब्रह्माकार बिरती कर दिओ। भाव हे परमेश्वर जी, तेरे चरणा दे विच साडी सुरती साडी बिरती जुड़ जावे। तुसी बंदी छोड़ जो जन्मां जन्मांतरां दे बंधन पए आ, विशे विकारां दे भोगण दा करके, लोभ लालच विच प्रवृत्त होण करके उस नूं कट देण वाले हो। हे अकाल पुरख परमेश्वर जी, तुसी कृपा करो सानू संसारी जीवां नूं बख्श लिहो, ਅਤੇ ਸਾਡੇ ਬੰਧਨ ਕੱਟ ਦੇ ਹੋ।
ਨਿਰੰਕਾਰ ਦੁਖਦਾਰੀ,
ਨਿਰੰਕਾਰ ਜਾਂ ਜਦੋਂ ਸੰਧੀ ਛੇਦ ਕਰੀਏ ਤੇ ਅਖਰੀ ਅਰਥ ਨਿਰ ਆਕਾਰ, ਜਿਸ ਦਾ ਕੋਈ ਆਕਾਰ ਨਹੀਂ, ਪਰ ਉਹ ਰਹਿੰਦਾ ਕਿੱਥੇ ਹੈ ਜੀ? ਉਹ ਕਣ ਕਣ ਦੇ ਵਿੱਚ, ਜਰੜੇ ਜਰੜੇ ਦੇ ਵਿੱਚ ਸਮਾਇਆ ਹੋਇਆ। ਸੱਚੇ ਪਾਤਸ਼ਾਹ ਜੀ ਨੇ ਤੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਕਿ ਘਟ ਘਟ ਮੈਂ ਹਰ ਜੂ ਬਸੈ, संतन कहो पुकार, ओ हरेक हिरदे दे विच भी बैठा। पर जदों कोई कमाई करदा परमेश्वर दे नेड़े हुंदा, फिर उहनू हरेक जीव दे अंदरों भी यह दिखाई देण लग पैंदा। हे अकाल पुरख निरंकार जी, तुसी दुखदारी हो, यह दुख कट्टण वाले हो। केड़े जी? जेड़े बंदी छोड़ बंधन पए आ, जन्मां जन्मांतरां दे वार वार गेड़े, यह विशे विकारां दी मैल, तुसी दुखदारी हो, इस जमन मरण दे दुख नू कट देण वाले हो।
करम न जाना, धर्म न जाना।
तो फिर बेनती दा करन दा वल सानू सिखाउंदे हो कि ए ना समझ लेना कि मैं कोई धर्म दा कर्म कर रहा, थोड़ा बहुता पाठ पूजा कर लिया, कोई नितनेम कर लिया ते ये मेरा कर्म वड्डा नहीं। कर्म वड्डा नहीं, परमेश्वर दी रहमत बख्शिश वड्डी है। इस करके हे परमेश्वर जी, असी निष्काम कर्मा रूपी कोई कर्म ही नहीं कर रहे, असी ते इच्छावां रख के कर्म कर रहे हैं। ते धर्म ना जाना, ना असी कोई धर्म दा कर्म करना जानते हाँ। जप तप संजम धर्म ना कमाया, सेवा साध ना जानिया हर राया, कहो नानक हम नीच करम, शरण परे की रखो शरमा। सच्चे पातशाह जी, असी ना तो निष्काम कर्म करन रूपी कोई कर्म ही करना जानते हाँ, साडियां ते ख्वाहिशां ही नहीं मुकदियां सतगुरु, ते ना कोई धर्म दा कर्म करना जानदे हां।
लोभी माया तारी,
असी ते पदार्थां नूं जोड़न दे लोभ विच खचत हां, ते माया तारी हिरदा ते हर वेले साडा माया माया ही जप रिहा, तेरा नाम ते सानू याद ही नहीं आउंदा।
नाम परयो भगत गोविंद का,
गोविंद दे बड़े अर्थ है जी। मैं तां ही शुरू च कहा भी एक अर्थ नहीं भी जेड़ा मैं दस दिता जां दो दस दिते ते ओही आ, इह ते अथाह समुंदर आ। जिन्नी जिन्नी किसे ते परमेशर ने बख्शिश कीती ओने ओने अर्थ हुंदे जाणगे, हो गए हो रहे आ ते हुंदे रहणगे, क्योंकि ये अथाह अकथ है, ये तुर की बाणी अकथ है अथाह है, ये तो कोई अंत नहीं पा सकता। गोविंद दा एक अखरी अर्थ है गो कहिए पृथ्वी ते वेंद कहिए पालना करन वाला एक ए भी गो वेद ते वेंद कहिए वेदां द्वारा जानने वाला हे परमेश्वर जी जे थोड़े बहुते धर्म दे कर्म असी करदे हां ना ते दुनियावी लोग वेख के कहिंदे आ भी ये ते परमेश्वर दा बड़ा भगत है
राखो हो पैज तुम्हारी
पर हे परमेश्वर जी सानू ते पता ना भी असी की अंदरों असी ते लोभी हां असी ते माया धारी हां धर्म दा कर्म करते रहे हां पर साडियां ते ख्वाहिशां इच्छावां ही नहीं मुक रहीआं पर बंधनों तो मुक्ति होनी ते निष्काम भगती करके वो ते असी कर नहीं रहे पर ए दुनियावी लोग जो वेखते है ना भी सानू धर्म दे कर्म करदे आ ते ओ कहिंदे आ भी ए परमेश्वर दा बड़ा वड्डा भगत है
और जीओ निमाणिया तू मान
इह राखो पैज तुम्हारी ते हे परमेश्वर जी ए तेरी पैज आ जे कोई कह रहा ना भी ए परमेश्वर दा भगत है ते हुण तुसी साडी लाज रख लियो नृप कन्या के कारण एक भया भेख धारी कमारथी सुआरथी वाह की पैज सवारी हे परमेश्वर ए तेरी वड्याई है ए तेरा वड्डपण है भी जे कोई सानू ए ना लै के कह रहा ना भी ए परमेश्वर दा भगत आ ते चल असी भगत ते नहीं पर साडा नाम ते लोकी लै रहे आ ते तू इस साडे नाम दी लाज ही रख ली ए तेरा वड्डा सुभा है हर जीओ निमाणिया तू माण हे परमेश्वर जी तुसी ते जेड़े बिलकुल इस धरती ते जिन्हां नूं कोई माण नहीं दिंदा कोई पुछदा नहीं उन्हां नूं बहुत वड्डा माण देण वाले हो
चीजां चीज करे मेरा गोविंद
जिन्हां कोल कोई पदार्थ नहीं कोई धन नहीं संपदा नहीं जदों तुसी रहमत दे घर विच आउंदे हो ना ਉਹਨਾਂ ਨੂੰ ਤੇ ਤੁਸੀਂ ਬਹੁਤ ਵੱਡੇ ਧਨਵਾਨ ਸ਼ਾਹੂਕਾਰ ਤੇ ਜੇ ਕੋਈ ਨਾਮ ਦੀ ਜਾਚਨਾ ਕਰਦਾ ਤੇ ਉਸ ਨੂੰ ਬਹੁਤ ਵੱਡੀ ਬ੍ਰਹਮ ਗਿਆਨ ਸੰਤ ਦੀ ਅਵਸਥਾ ਬਖਸ਼ਿਸ਼ ਕਰ ਦਿੰਦੇ ਹੋ
ਤੇਰੀ ਕੁਦਰਤ ਕਉ ਕੁਰਬਾਨ
ਇਹ ਤੇਰੀ ਸ਼ਕਤੀ ਹੈ ਇਹ ਤੇਰੀ ਕਰਾਮਾਤ ਇਹ ਤੇਰੀ ਵਡਿਆਈ ਹੈ ਕਿ ਤੁਸੀਂ ਸਮਰੱਥ ਹੋ ਪਰਮੇਸ਼ਰ ਜੀ ਜੋ ਚਾਹੋ ਕਰ ਸਕਦੇ ਹੋ ਅਸੀਂ ਆਪ ਜੀ ਤੋਂ ਵਾਰਨੇ ਬਲਹਾਰਨੇ ਜਾਂਦੇ
ਹਾਂ
ਵਿਸ਼ਰਾਮ ਦੇ ਕਰਕੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ
ਐਸਾ ਬਾਲਕ ਭਾਏ ਸੁਭਾਏ
ਫਿਰ ਸਾਨੂੰ ਵੱਲ ਸਿਖਾਉਂਦੇ ਆ ਵੀ ਆਪਣੇ ਕੀਤੇ ਧਰਮ ਦੇ ਕਰਮਾਂ ਦੇ ਹੰਕਾਰ ਵਿੱਚ ਹੀ ਡੁੱਬ ਨਾ ਜਾਇਓ ਇਸ ਤਰ੍ਹਾਂ ਬੇਨਤੀ ਕਰੋ ਕਿ ਹੇ ਪਰਮੇਸ਼ਰ ਜੀ ਜਿਸ ਤਰ੍ਹਾਂ ਇੱਕ ਛੋਟਾ ਜਿਹਾ ਬੱਚਾ ਤੇ ਉਹਦੀ ਬੁੱਧ ਵੀ ਛੋਟੀ ਜੀ ਉਹਦੀ ਮਤ ਵੀ ਛੋਟੀ ਜੀ ਉਹਨੂੰ ਸਮਝ ਵੀ ਛੋਟੀ ਤੇ ਫਿਰ ਉਹ ਅਨੇਕਾਂ ਹੀ ਅਪਰਾਧ ਕਰਦਾ ਹੈ ਭੁੱਲਾਂ ਕਰਦਾ ਹੈ ਸੁਭਾਅ ਅਨੁਸਾਰ
ਲੱਖ ਅਪਰਾਧ ਕਮਾਵੇ
ਲੱਖਾਂ ਉਹ ਭੁੱਲਾਂ ਔਗਣ ਕਰ ਲੈਂਦਾ ਹੈ
ਪਰ ਉਪਦੇਸ਼ ਝਿੜਕੇ ਬਹੁ ਭਾਂਤੀ
ਜਿਵੇਂ ਦੁਨਿਆਵੀ ਪਿਤਾ ਗਲਤੀ ਤੋਂ ਉਹਨੂੰ ਸਿੱਖਿਆ ਦਿੰਦਾ ਵੀ ਬੱਚੇ ਤੇਰੀ ਮਤ ਬੁੱਧ ਛੋਟੀ ਹੈ ਇੰਜ ਨਹੀਂ ਇੰਜ ਕਰਨਾ ਉਪਦੇਸ਼ ਵੀ ਦਿੰਦਾ ਜੇ ਉਹ ਛੋਟਾ ਜਿਹਾ ਬੱਚਾ ਵਾਰ ਵਾਰ ਗਲਤੀ ਕਰਦਾ ਤੇ ਉਹਨੂੰ ਝਿੜਕਦਾ ਵੀ ਹੈ ਥੋੜਾ ਬਹੁਤ ਉਹਨੂੰ ਝਿੜਕਦਾ ਡਾਂਟਦਾ ਵੀ ਹੈ
ਬਹੁੜ ਪਿਤਾ ਗੱਲ ਲਾਵੇ
ਪਰ ਓੜਕ ਨੂੰ ਉਹਨੂੰ ਪਤਾ ਵੀ ਇਹ ਮੇਰਾ ਬੱਚਾ ਛੋਟਾ ਇਹਦੀ ਸਮਝ ਛੋਟੀ ਇਹਦੀ ਮਤ ਛੋਟੀ ਇਹਨੂੰ ਸਮਝ ਥੋੜੀ ਹੈ ਉਹ ਉਪਦੇਸ਼ ਵੀ ਦਿੰਦਾ ਝਿੜਕਦਾ ਵੀ ਹੈ ਪਰ ਗਲ ਨਾਲ ਲਾ ਲੈਂਦਾ ਤੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਪਰਮੇਸ਼ਰ ਜੀ ਅਸੀਂ ਤੇਰੇ ਬੱਚੇ ਹਾਂ ਤੇ ਭੁੱਲਣ ਹਾਰ ਹਾਂ ਤੁਸੀਂ ਬਖਸ਼ਿੰਦ ਹੋ ਜਿਵੇਂ ਇੱਕ ਦੁਨਿਆਵੀ ਪਿਤਾ ਆਪਣੇ ਬੱਚਿਆਂ ਦੀਆਂ ਭੁੱਲਾਂ ਗਲਤੀਆਂ ਔਗਣਾਂ ਨੂੰ ਨਹੀਂ ਚਿਤਾਰਦਾ ਉਹਨਾਂ ਨੂੰ ਗਲ ਨਾਲ ਲਾ ਲੈਂਦਾ ਨਾ ਤੁਸੀਂ ਵੀ ਕਿਰਪਾ ਕਰੋ, ਅਸੀਂ ਜਨਮਾਂ ਜਨਮਾਂਤਰਾਂ ਤੋਂ ਭੁੱਲੇ ਭਟਕੇ ਆਪ ਜੀ ਦੀ ਸ਼ਰਨ ਆਏ ਹਾਂ, ਬੇਨਤੀਆਂ ਕਰ ਰਹੇ ਹਾਂ, ਸਾਨੂੰ ਵੀ ਗਲ ਨਾਲ ਲਾ ਲਵੋ ਅਥਵਾ ਅਭੇਦਤਾ ਬਖਸ਼ਿਸ਼ ਕਰ ਦੇਵੋ, ਸਾਡਾ ਜੰਮਣ ਮਰਨ ਕੱਟ ਦੇਵੋ।
ਪਿਛਲੇ ਆਓ ਗਣ ਬਖਸ਼ ਲਏ ਪ੍ਰਭ।
ਇਹ ਫਿਰ ਪਰਮੇਸ਼ਰ ਦੀ ਵਡਿਆਈ ਹੈ, ਜਦੋਂ ਉਹ ਮੇਹਰ ਦੇ ਘਰ ਰਹਿਮਤ ਦੇ ਘਰ ਆਉਂਦਾ ਨਾ, ਉਹ ਫਿਰ ਸਾਰੇ ਗੁਨਾਹ ਬਖਸ਼ ਦਿੰਦਾ ਹੈ।
ਆਗੇ ਮਾਰਗ ਪਾਵੇ
ਤੇ ਫਿਰ ਜਿਵੇਂ ਦੁਨਿਆਵੀ ਪਿਤਾ ਸਿੱਖਿਆ ਦਿੰਦਾ ਨਾ, ਪਰਮੇਸ਼ਰ ਵੀ ਉਪਦੇਸ਼ ਰੂਪੀ ਸਿੱਖਿਆ ਦਿੰਦਾ, ਪਰ ਉਸ ਦਾ ਵਿਧੀ ਵਿਧਾਨ ਕੀ ਹੈ, ਉਹ ਅੱਗੇ ਆ ਰਿਹਾ ਹੈ।
ਔਰ ਅੰਤਰ ਜਾਮੀ ਸਭ ਵਿਦ ਜਾਣੈ।
ਪਰਿਪੂਰਨ ਪਰਮਾਤਮਾ ਅੰਤਰ ਜਾਮੀ ਹੈ, ਉਹ ਦਿਲਾਂ ਦੀਆਂ ਜਾਣਨ ਵਾਲਾ, ਸਭ ਵਿਦ ਜਾਣੇ, ਜਿੰਨੇ ਮਰਜੀ ਪੜਦੇ ਕਰ ਲਈਏ, ਦੇ ਕਵਾਰ ਅਨਕ ਪੜਦੇ ਮੈਂ ਪਰ ਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ। ਉਹ ਅੰਤਰਜਾਮੀ ਹੈ, ਉਹ ਦਿਲਾਂ ਦੀਆਂ ਜਾਣਨ ਵਾਲਾ ਹੈ ਸਭ ਤਰ੍ਹਾਂ ਕਰਕੇ।
ਆ ਕਿਸ ਪਹਿ ਆਖ ਸੁਣਾਈਐ।
ਬਾਹਰੀ ਤੌਰ ਤੇ ਜਿੰਨੇ ਮਰਜੀ ਅਸੀਂ ਪਰਮੇਸ਼ਰ ਜੀ ਮੀਆਂ ਮਿੱਠੂ ਬਣ ਜਾਈਏ, ਪਰ ਤੂੰ ਤੇ ਦਿਲਾਂ ਦੀ ਜਾਣਨ ਵਾਲਾ ਹੈ।
ਕਹਿਣਾ ਕਥਨ ਨ ਭੀਜੈ ਗੋਬਿੰਦ।
ਤੂੰ ਸਾਡੇ ਸ਼ਬਦਾਂ ਦੀ ਸ਼ਬਦਾਵਲੀ ਤੇ ਥੋੜਾ ਭੇਜਦਾ, ਤੂੰ ਤੇ ਸਾਡੀ ਕਰਨੀ ਨੂੰ ਜਾਣਦਾ ਵੀ ਕੀ ਕਰਮ ਕਰ ਰਿਹਾ ਏ। ਕਹਿਣੇ ਕਥਨ ਨਾ ਭੀਜੇ ਗੋਬਿੰਦ। ਜੇ ਤੂੰ ਅੰਤਰਜਾਮੀ ਨਾ ਹੋਵੇ ਤੇ ਫਿਰ ਤੇ ਤੂੰ ਸਾਡੇ ਸ਼ਬਦਾਂ ਦੀ ਵਧੀਆ ਬਣਤਰ ਤੇ ਪ੍ਰਸੰਨ ਹੋ ਜਾਵੇ, ਪਰ ਤੂੰ ਤੇ ਸਾਡੇ ਕਰਮਾਂ ਤੇ ਸਾਡੀ ਕਰਨੀ ਤੇ ਭੀਜੇ ਭੇਜਦਾ ਹੈ, ਪ੍ਰਸੰਨ ਹੁੰਦਾ ਹੈ।
ਹਰ ਭਾਵੈ ਪੈਜ ਰਖਾਈਐ।
ਪਰ ਹੇ ਪਰਮੇਸ਼ਰ ਜੀ, ਤੇਰੀ ਸ਼ਰਨ ਵਿੱਚ ਆਏ ਹਾਂ, ਜੇ ਤੈਨੂੰ ਭਾ ਜਾਵੇ ਸਾਡੀ ਲਾਜ ਰੱਖ ਲੈ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਮੇਲ ਲਹਿੋ ਦਿਆਲ ਢਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ ਭ੍ਰਮਤ ਬਹਾਰਿਆ। ਹੇ ਪਰਮੇਸ਼ਰ ਜੀ, ਤੇਰੀ ਸ਼ਰਨ ਵਿੱਚ ਆਏ ਹਾਂ, ਬੇਨਤੀ ਕਰਦੇ ਹਾਂ, ਤੈਨੂੰ ਭਾ ਜਾਵੇ ਤੇ ਤੂੰ ਲਾਜ ਰੱਖ ਲੈਂਦਾ ਹੈ।
ਅਵਰ ਓਟ ਮੈਂ ਸਗਲੀ ਦੇਖੀ।
ਸਿੱਧਾ ਹੀ ਪਰਮੇਸ਼ਰ ਤੇਰੀ ਚਰਨ ਵਿੱਚ ਨਹੀਂ ਆ ਗਏ, ਅਸੀਂ ਸ਼ਰਨ ਵਿੱਚ ਨਹੀਂ ਆ ਗਏ, ਬੜੇ ਥਾਵਾਂ ਤੇ ਗਏ, ਠੋਕਰਾਂ ਹੀ ਮਿਲੀਆਂ, ਕਿਸੇ ਨੇ ਆਰਥਿਕ ਸ਼ੋਸ਼ਣ ਕੀਤਾ, ਕਿਸੇ ਦੇਹ ਧਾਰੀ ਨੇ ਸਾਡਾ ਸਰੀਰਕ ਸ਼ੋਸ਼ਣ ਕੀਤਾ, ਕਿਸੇ ਨੇ ਸਾਨੂੰ ਹੋਰ ਦੇ ਲੜ ਲਾ ਛੱਡਿਆ, ਕਿਸੇ ਨੇ ਸਾਨੂੰ ਆਪਣੇ ਪੈਰਾਂ ਨਾਲ ਹੀ ਲਾ ਛੱਡਿਆ, ਬੜਿਆਂ ਨੇ ਸਾਡਾ ਸ਼ੋਸ਼ਣ ਕੀਤਾ, ਆਰਥਿਕ ਧਾਰਮਿਕ ਸਮਾਜਿਕ। ਹੁਣ ਸਾਰੇ ਓਟ ਕਹੀਏ ਆਸਰਾ, ਬੜੇ ਥਾਵਾਂ ਤੋਂ ਫਿਰ ਕੇ ਅਗਰ ਓਟ ਮੈਂ ਸਗਲੀ ਦੇਖੀ, ਹੁਣ ਤੇਰੀ ਓਟ ਵਿੱਚ ਆਏ ਹਾਂ, ਤੇਰੀ ਆਸ ਵਿੱਚ ਆਏ ਹਾਂ, ਤੇਰੀ ਚਰਨ ਸ਼ਰਨ ਵਿੱਚ ਆਏ ਹਾਂ।
ਇੱਕ ਤੇਰੀ ਓਟ ਰਹਾਈਐ।
ਹੁਣ ਤੇਰੀ ਓਟ ਵਿੱਚ ਆਏ ਹਾਂ, ਤੂੰ ਕਿਰਪਾ ਕਰ ਸਾਡੇ ਪਰਦੇ ਢੱਕ ਲੈ।
ਤੇ ਦਿਆਲ ਕਿਰਪਾਲ ਪ੍ਰਭ ਠਾਕੁਰ।
ਹੁਣ ਇੱਥੇ ਸੱਚੇ ਪਾਤਸ਼ਾਹ ਜੀ, ਕਿ ਜਿਵੇਂ ਦੁਨਿਆਵੀ ਪਿਤਾ ਉਪਦੇਸ਼ ਦਿੰਦਾ, ਝਿੜਕਾਂ ਦਿੰਦਾ, ਫਿਰ ਜੋ ਪਰਿਪੂਰਨ ਪਰਮਾਤਮਾ ਜੋ ਸਮੁੱਚੀ ਸ੍ਰਿਸ਼ਟੀ ਦਾ ਕਾਇਨਾਤ ਦਾ ਪਿਤਾ ਰੂਪ ਹੋ ਕੇ ਫਿਰ ਕਿਵੇਂ ਉਪਦੇਸ਼ ਦਿੰਦਾ, ਜਦੋਂ ਉਹ ਫਿਰ ਦਿਆਲ ਕਿਰਪਾਲ ਦਇਆ ਦੇ ਘਰ ਵਿੱਚ ਆਉਂਦਾ। ਉਹ ਹਰ ਵੇਲੇ ਦਿਆਲੂ ਆ, ਹਰ ਵੇਲੇ ਕਿਰਪਾਲੂ ਆ, ਪਰ ਜਦੋਂ ਢਹਿ ਪੈਂਦਾ ਸਿੱਖ, ਢਹਿ ਪੈਂਦਾ ਜਗਿਆਸੂ, ਉਹ ਫਿਰ ਸੁਭਾਅ ਦੇ ਮੁਤਾਬਕ ਜਦੋਂ ਦਿਆਲੂ ਕਿਰਪਾਲੂ ਸੁਭਾਅ ਵਿੱਚ ਆਉਂਦਾ ਹੈ,
ਆਪੇ ਸੁਣਾ ਬੇਨੰਤੇ।
ਜਦੋਂ ਫਿਰ ਜਗਿਆਸੂ ਦੀ ਕਹਿ ਲਓ ਸਿੱਖ ਦੀ ਬੇਨਤੀ ਦਰ ਪ੍ਰਵਾਨ ਚੜ ਜਾਂਦੀ ਹੈ,
ਪੂਰਾ ਸਤਿਗੁਰ ਮੇਲ ਮਿਲਾਵੇ,
ਫਿਰ ਉਹ ਉਪਦੇਸ਼ ਦੇਣ ਦਾ ਵਸੀਲਾ ਕੀ ਖੜਾ ਕਰਦਾ। ਉਹਦਾ ਜ਼ਿਕਰ ਇੱਥੇ ਆਣ ਕੇ ਕੀਤਾ ਪੰਜਵੇਂ ਪਾਤਸ਼ਾਹ ਜੀ ਨੇ। ਉਹ ਫਿਰ ਪਰਮੇਸ਼ਰ ਦਾ ਜੋ ਸਰਗੁਣ ਸਰੂਪ ਗੁਰੂ ਰੂਪ ਹੋ ਕੇ ਇਸ ਧਰਤੀ ਤੇ ਹੈ ਨਾ, ਉਹ ਫਿਰ ਆਪਣੇ ਸਰਗੁਣ ਸਰੂਪ ਸਮਰੱਥ ਗੁਰੂ ਪੂਰੇ ਗੁਰੂ ਦਾ ਮੇਲ ਮਿਲਾਵੇ ਮਿਲਾਪ ਕਰਵਾਉਂਦਾ। ਗੁਰ ਪਰਮੇਸ਼ਰ ਇੱਕੋ ਜਾਣ, ਪਰਮੇਸ਼ਰ ਨਿਰ ਆਕਾਰ ਨਿਰਗੁਣ ਸਰੂਪ ਵਿੱਚ ਹੈ ਤੇ ਜੋ ਦਿਖਾਈ ਦਿੰਦਾ ਉਹ ਸਰਗੁਣ ਸਰੂਪ ਵਿੱਚ। ਹੁਣ ਅੱਜ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਜੋ ਸਮਰੱਥ ਸਤਿਗੁਰੂ, ਜੋ ਜਹਰ ਹੈ ਜਹੂਰ, ਜੋ ਹਾਜ਼ਰ ਹੈ ਹਜੂਰ, ਜੋ ਪ੍ਰਗਟ ਜੋਤ ਹੈ। ਜਦੋਂ ਪਰਮੇਸ਼ਰ ਮੇਹਰ ਦੇ ਘਰ ਆਉਂਦਾ ਨਾ, ਫਿਰ ਜਗਿਆਸੂ ਨੂੰ ਸਿੱਖ ਨੂੰ ਪੂਰੇ ਗੁਰੂ ਦਾ ਮਿਲਾਪ ਕਰਵਾ ਦਿੰਦਾ ਹੈ। ਪੂਰਾ ਗੁਰੂ ਫਿਰ ਜਦੋਂ ਉਪਦੇਸ਼ ਦਿੰਦਾ, ਜਦੋਂ ਜਗਿਆਸੂ ਉਸ ਦੀ ਕਮਾਈ ਕਰਦਾ ਹੈ,
ਸਭ ਚੁੱਕੇ ਮਨ ਕੇ ਚਿੰਤੇ,
ਉਸ ਦੀਆਂ ਸਭ ਚਿੰਤਾਵਾਂ ਝੋਰੇ ਮੁੱਕ ਜਾਂਦੇ ਹਨ।
ਹਰ ਹਰ ਨਾਮ ਅਵਖਦ ਮੁਖ ਪਾਇਆ।
ਇੱਥੇ ਫਿਰ ਉਦਾਹਰਨ ਦਿੱਤੀ ਹੈ, ਅਵਖਦ ਦਵਾਈ ਔਸ਼ਧੀ, ਜਿਵੇਂ ਕੋਈ ਮਰੀਜ਼ ਕੋਈ ਬਿਮਾਰ ਡਾਕਟਰ ਕੋਲ ਜਾਂਦਾ, ਉਹ ਫਿਰ ਉਹਨੂੰ ਦਵਾਈ ਦਿੰਦਾ ਵੀ ਇਹ ਜਿਹੜੀ ਦਵਾਈ ਆ ਇਹ ਤੇ ਸਵੇਰੇ ਖਾਲੀ ਪੇਟ ਹੀ ਖਾ ਲਈ, ਇਹ ਜਿਹੜੀ ਡੋਜ ਆ ਨਾ ਇਹ ਪ੍ਰਸ਼ਾਦਾ ਛਕ ਕੇ ਛਕ ਲਈ, ਇਹ ਜਿਹੜੀ ਡੋਜ ਆ ਇਹ ਪ੍ਰਸ਼ਾਦੇ ਤੋਂ ਇੰਨਾ ਚਿਰ ਬਾਅਦ ਜਾਂ ਪ੍ਰਸ਼ਾਦੇ ਛਕਣ ਤੋਂ ਇੰਨਾ ਸਮਾਂ ਪਹਿਲੋਂ ਛਕਣੀ ਹੈ। ਇਵੇਂ ਸਾਨੂੰ ਫਿਰ ਗੁਰੂ ਨੇ ਉਪਦੇਸ਼ ਦਿੱਤਾ ਵੀ ਖੰਡੇ ਬਾਟੇ ਦੀ ਪੌਲ ਛਕੋ, ਸਿੰਘ ਸੱਜੋ ਤੇ ਅੰਮ੍ਰਿਤ ਵੇਲੇ ਉੱਠੋ, ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰੋ, ਨਿਤਨੇਮ ਕਰੋ, ਗੁਰੂ ਦੀ ਚਰਨ ਸ਼ਰਨ ਦੇ ਵਿੱਚ ਆਓ, ਉਪਦੇਸ਼ ਸੁਣੋ ਸੰਧਿਆ ਵੇਲੇ, ਕਿਉਂਕਿ ਦਿਨ ਵੇਲੇ ਪ੍ਰਸ਼ਾਦਾ ਦੋ ਤਿੰਨ ਵਾਰ ਉਹਨੇ ਚਿਰ ਨੂੰ ਛਕਿਆ ਜਾਂਦਾ। ਰਹਿਰਾ ਸਾਹਿਬ ਜੀ ਦਾ ਪਾਠ ਕਰੋ, ਸੌਣ ਵੇਲੇ ਸੋਹਲਾ ਸਾਹਿਬ ਜੀ ਦਾ ਪਾਠ ਕਰੋ। ਇਹ ਉਵੇਂ ਹੀ ਹੈ ਜਿਵੇਂ ਇੱਕ ਡਾਕਟਰ ਡੋਜ ਦਾ ਸਮਾਂ ਨਿਸ਼ਚਿਤ ਕਰਕੇ ਦਿੰਦਾ ਵੀ ਇਹ ਇਸ ਵੇਲੇ ਖਾਣੀ ਹੈ, ਇਸ ਵੇਲੇ ਖਾਣੀ ਹੈ। ਇਸੇ ਨਗਰੀ ਬਾਨੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਤੇ ਸਪਸ਼ਟ ਹੀ ਕਿਹਾ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਜਦੋਂ ਫਿਰ ਪਰਮੇਸ਼ਰ ਗੁਰੂ ਰੂਪ ਹੋ ਕੇ ਦਵਾਈ ਦਿੰਦਾ ਤੇ ਹਰ ਹਰ ਨਾਮ ਅਵਖਦ ਮੁਖ ਪਾਇਆ, ਜਦੋਂ ਫਿਰ ਗੁਰੂ ਰੂਪ ਹੋ ਕੇ ਪਰਮੇਸ਼ਰ ਨਾਮ ਦੀ ਔਖਦੀ ਦਿੰਦਾ ਤੇ ਜਿਨ੍ਹਾਂ ਨੇ ਫਿਰ ਜਿਵੇਂ ਜਿਵੇਂ ਗੁਰੂ ਰੂਪ ਵੈਦ ਨੇ ਕਿਹਾ ਮੇਰਾ ਵੈਦ ਗੁਰੂ ਗੋਬਿੰਦਾ, ਜਿਵੇਂ ਜਿਵੇਂ ਗੁਰੂ ਰੂਪ ਵੈਦ ਨੇ ਕਿਹਾ ਉਹ ਫਿਰ ਉਵੇਂ ਉਵੇਂ ਜਦੋਂ ਨਾਮ ਦੀ ਔਸ਼ਧੀ ਨਾਮ ਦੀ ਦਵਾਈ ਖਾਂਦੇ ਹਨ।
ਜਨ ਨਾਨਕ ਸੁਖ ਵਸੰਤ,
ਉਹਨਾਂ ਦੇ ਫਿਰ ਸੁਖ ਵਸ ਜਾਂਦਾ, ਲੋਕ ਵੀ ਸੁਖੀਆ ਹੋ ਜਾਂਦਾ, ਪਰਲੋਕ ਵੀ ਸੁਹੇਲਾ ਹੋ ਜਾਂਦਾ। ਉਹਨਾਂ ਦੀ ਫਿਰ ਗਈ ਬਹੋੜ, ਬੰਦੀ ਛੋੜ, ਬੰਧਨ ਕੱਟ ਦਿੰਦਾ ਸਤਿਗੁਰੂ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦਾ ਅੱਜ ਜੋਤੀ ਜੋਤ ਗੁਰਪੁਰਬ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ, ਕਿਰਪਾ ਮਿਹਰਾਮਤ ਕਰਨ, ਆਪਾਂ ਵੀ ਨਾਮ ਦੀ ਦਵਾਈ ਖਾਈਏ ਤੇ ਸਾਡੇ ਵੀ ਰੋਗ ਕੱਟ ਦੇਣ, ਬੰਧਨ ਕੱਟੇ ਜਾਣ ਤੇ ਸਾਡਾ ਜੰਮਣ ਮਰਨ ਦਾ ਗੇੜ ਕੱਟਿਆ ਜਾਵੇ। ਆਓ ਹਾਜ਼ਰੀ ਲਵਾ ਲਈਏ, ਤਰਲਾ ਲੈ ਲਈਏ ਆਪਾਂ ਵੀ, ਕਿਉਂਕਿ ਅੱਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਦਿੱਤਾ ਵੀ ਗੁਰੂ ਚਰਨ ਸ਼ਰਨ ਪਰਮੇਸ਼ਰ ਵਿੱਚ ਤਰਲਾ ਲਓ। ਭੁੱਲਣ ਅੰਦਰ ਸਭ ਕੋ, ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ, ਅਭੁੱਲ ਗੁਰੂ ਕਰਤਾਰ, ਲੇਖ ਕਤਹਿ ਨ ਛੂਟੀਐ, ਲੇਖ ਕਤਹਿ ਨ ਛੂਟੀਐ, ਖਿਲ ਖਿਲ ਭੁੱਲਣ ਹਾਰ, ਖਿਲ ਖਿਲ ਭੁੱਲਣ ਹਾਰ, बखशण हार बखसल बखशण हार बखसल नानक पार उतार नानक पार उतार तन गुरु रामदास पातशाह तन श्री गुरु ग्रंथ साहिब मेहर करन सानू बख्श लैन गुर इतिहास की कथा करदे हुक्मनामा साहिब जी की कथा करदे होईयां बेअंत 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 भुलां चुकां की खिमा करनी जी आओ आखरी पंक्तियां पढ़ के समाप्ति करिए जी
दयाल कृपाल प्रभ ठाकुर
आपे सुना बेंती पूरा सतगुर मिलावे सब चूके मन के चिंते हर हर नाम अवखर मुख पाया जन नानक सुख वसंती वाहिगुरु जी का खालसा वाहिगुरु जी की फतेह।